ਆ ਬੰਬਈ ਚੋਂ ਹੋਇਆ ਜੀ ਇੱਕ ਸਿੰਧੀ ਪਰਿਵਾਰ, 1952 ਦਾ ਬਚਨ। ਇਹਨਾਂ ਦਾ ਇੱਕੋ ਲੜਕਾ ਅਤੇ ਵੈਲਾਇਤ ਭੇਜਿਆ ਪੜ੍ਹਾਈ ਕਰਨ ਲਈ ਡਾਕਟਰੀ ਦੀ। ਕਹਿੰਦੇ ਉੱਥੇ ਹੀ ਪੇਪਰ ਪਾਸ ਕਰ ਗਿਆ ਡਾਕਟਰੀ ਦੇ ਅਤੇ ਨਾਲ ਪ੍ਰੈਕਟਿਸ ਸ਼ੁਰੂ ਕਰਤੀ, ਮਰੀਜ਼ਾਂ ਨੂੰ ਵੇਖਣਾ ਕੰਮ ਚੱਲ ਪਿਆ। ਹੁਣ ਜਿਹੜਾ ਇਹਦਾ ਪਰਿਵਾਰ ਸੀ ਬੰਬਈ, ਉਹ ਵਾਰ ਵਾਰ ਚਿੱਠੀਆਂ ਪਾਉਂਦਾ ਕਿ ਬੇਸ਼ੱਕ ਪੜ੍ਹਾਈ ਤੋਂ ਬਾਅਦ ਤੂੰ ਵਲਾਇਤ ਕੰਮ ਸ਼ੁਰੂ ਕਰ ਲੈ, ਪਰ ਇੱਕ ਵਾਰੀ ਸਾਨੂੰ ਬੰਬਈ ਆ ਕੇ ਮਿਲ, ਅਸੀਂ ਤੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾ ਕੇ 10 ਦਿਨ ਫਿਰ ਵਲਾਇਤ ਧਿਆਨ ਦੇ। ਦੇਖੋ ਸੋਚ, ਇਹ ਗੁਰਮੁਖ ਸਿੱਖਿਆ ਵਿੱਚ ਬੱਚੇ ਨੇ ਭਾਈ ਵੀਰ ਸਿੰਘ ਜੀ ਦੀ ਕਿਰਪਾ। 1952 ਦੇ ਕਰੀਬ ਦਾ ਕਹਿੰਦੇ ਵਾਰ ਵਾਰ ਪਰਿਵਾਰ ਚਿੱਠੀਆਂ ਲਿਖਦਾ ਅਤੇ ਉਹਨੂੰ ਹਲਕੀ ਜਿਹੀ ਗੱਲ ਜਾਪਦੀ ਵੀ ਮੈਂ ਬੰਬਈ ਆਵਾਂ ਵਲੈਤ ਵਿੱਚੋਂ ਅਤੇ ਤੁਸੀਂ ਮੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾਓਗੇ 10 ਦਿਨ ਅਤੇ ਫਿਰ ਵਲੈਤ ਆਵਾਂ, ਇਹ ਕੋਈ ਜ਼ਰੂਰੀ? ਕਹਿੰਦੇ 3-4 ਮਹੀਨੇ ਚਿੱਠੀਆਂ ਵਿੱਚ ਲੱਗ ਗਏ, ਉਹ ਨਾ ਆਇਆ। ਧਿਆਨ ਦੇਣ, ਕਹਿੰਦੇ ਬੰਬਈ 'ਚ ਰਹਿਣ ਵਾਲਾ ਸਿੰਧੀ ਪਰਿਵਾਰ ਅਤੇ ਉਸ ਲੜਕੇ ਦੀ ਭੈਣ, ਮਾਂ ਬਾਪ ਨੇ ਉਹਨੂੰ ਭੇਜਿਆ ਵੀ ਉਹਨੂੰ ਲੈ ਕੇ ਆ, ਸਾਨੂੰ ਹਰ ਵੇਲੇ ਖਤਰਾ ਵਿਲਾਇਤ ਵਿੱਚ ਕਿਤੇ ਉਹ ਥਿੜਕ ਨਾ ਜਾਵੇ, ਕਿਸੇ ਗੁਰਮੁਖ ਦੀ ਸੰਗਤ ਉਹਨੂੰ ਕਰਾ ਕੇ ਭੇਜਿਆ। ਦੇਖੋ ਸਤਨਾਮ। ਕਹਿੰਦੇ ਭੈਣ ਗਈ ਸਪੈਸ਼ਲ, ਉਹ ਕਹਿੰਦਾ ਹੁਣ ਤੂੰ ਲੈਣ ਆਈ, ਮੈਂ ਚੱਲ ਪੈਂਦਾ, ਪਰ ਮੈਨੂੰ ਤੁਹਾਡੀ ਗੱਲ ਬੜੀ ਹਲਕੀ ਜਿਹੀ ਜਾਪਦੀ ਵੀ ਕਿਸੇ ਗੁਰਮੁਖ ਦੀ ਮੈਨੂੰ 10 ਦਿਨ ਸੰਗਤ ਕਰਾਓ। ਦੇਖੋ ਬੱਚਿਆਂ, ਹੁਣ ਜੋ ਵਿਦਿਆ ਕਿਸੇ ਗੁਰਮੁਖ ਜਾਣੇ ਤੁਹਾਨੂੰ ਦੇ ਜਾਣੀ, ਉਹ ਸਕੂਲੀ ਕਾਲਜੀ ਪੜ੍ਹਾਈ 'ਚ ਨਹੀਂ। ਕਹਿੰਦੇ ਉਹ ਬੰਬਈ ਨਾਲ ਆਇਆ ਜੀ, ਅਤੇ ਕੋਈ ਰੰਗੇ ਹੋਏ ਗੁਰਮੁਖ ਜਨ, ਉਸ ਲੜਕੇ ਨੂੰ ਮਾਤਾ ਪਿਤਾ ਨੇ ਉਸ ਗੁਰਮੁਖ ਜਨ ਦੀ ਸੋਭਤ ਵਿੱਚ ਲਿਆਂਦਾ, ਸੰਗਤ ਵਿੱਚ ਲਿਆਂਦਾ। ਉਸ ਗੁਰਮੁਖ ਨੇ ਉਸ ਸਿੰਧੀ ਪਰਿਵਾਰ ਦੇ ਬੱਚੇ ਨੂੰ ਪਹਿਲਾ ਸਵਾਲ ਹੀ ਕੀਤਾ ਕਿ ਕਾਕਾ, ਤੈਨੂੰ ਮੈਂ ਇਹ ਨਹੀਂ ਕਹਿੰਦਾ ਤੂੰ 4 ਘੰਟੇ ਨਾਮ ਜਪ, ਤੈਨੂੰ ਇਹ ਵੀ ਨਹੀਂ ਮੈਂ ਕਹਿੰਦਾ 2.5 ਘੰਟੇ ਜਪ, ਤੂੰ ਵਿਲਾਇਤ ਵਿੱਚ ਇੰਨਾ ਹੀ ਕੰਮ ਕਰ ਲਿਆ ਕਰ ਕਿ ਤਕਰੀਬਨ 1/2 ਘੰਟਾ ਸਿਮਰਨ ਕਰਿਆ ਕਰ। ਆਖੋ ਸਤਨਾਮ। ਇਹ ਵਿਲਾਇਤ ਤੋਂ ਆਏ ਬੱਚੇ ਦਾ ਜਵਾਬ ਸੀ, ਕਹਿੰਦਾ ਜੀ ਉੱਥੇ ਇੰਨਾ ਟਾਈਮ ਨਹੀਂ ਮੇਰੇ ਕੋਲ, ਮੈਂ 1/2 ਘੰਟਾ ਸਿਮਰਨ ਕਰਾਂ, ਪ੍ਰੈਕਟਿਸ ਵੀ ਕਰਨੀ, ਪੜ੍ਹਾਈ ਵੀ ਕਰਨੀ, ਮਰੀਜ਼ ਵੀ ਵੇਖਣੇ, ਸਮਾਂ ਨਹੀਂ ਮਿਲਦਾ। ਅਤੇ ਗੁਰਮੁਖ ਜਨ ਕਹਿਣ ਲੱਗੇ ਕਿ ਜਦੋਂ ਤੂੰ ਕਿਸੇ ਮਰੀਜ਼ ਨੂੰ ਕਾਰਜ ਵੇਖਣ ਜਾਂਦਾ ਅਤੇ ਤਕਰੀਬਨ ਰਾਹ ਹੋਏਗਾ 1/2 ਘੰਟੇ ਦਾ, 15 ਮਿੰਟ ਦਾ, 10 ਮਿੰਟ ਦਾ, ਕਹਿੰਦੇ ਜੀ ਹੁੰਦਾ। ਕਹਿੰਦੇ ਉਦੋਂ ਤਾਂ ਤੂੰ ਵਿਹਲਾ ਹੁੰਦਾ। ਆਖੋ ਸਤਨਾਮ। ਗੱਡੀ ਚਲਾਉਣੀ ਇਕੱਲਾ ਹੁੰਦਾ? ਕਹਿੰਦਾ ਜੀ ਹਾਂ ਇਕੱਲਾ ਹੁੰਦਾ, ਜਾਂ ਜਿਹੜਾ ਲੈਣ ਆਇਆ ਹੋਵੇ ਉਹ ਨਾਲ ਹੁੰਦਾ, ਜਾਂ ਕਦੀ ਕਦੀ ਉਹਨੇ ਲਿਖਿਆ ਜੀ ਨਾਲ ਨਰਸ ਹੁੰਦੀ। ਇਹਨਾਂ ਨਾਲ ਗੱਲਾਂ ਜ਼ਰੂਰੀ ਤਾਂ ਨਹੀਂ? ਕਹਿੰਦਾ ਜੀ ਨਹੀਂ, ਮੈਂ ਚੁੱਪ ਰਹਿ। ਗੁਰਮੁਖ ਜਨ ਕਹਿੰਦੇ ਇੰਨਾ ਹੀ ਕਰ ਲਿਆ ਕਰ ਕਿ ਜਦੋਂ ਕਿਸੇ ਮਰੀਜ਼ ਨੂੰ ਜਾਵੇ, ਜਿਹੜਾ ਰਸਤਾ ਹੀ ਹੈ ਨਾ 15 ਮਿੰਟ ਦਾ, 20 ਮਿੰਟ ਦਾ ਆਉਣ ਜਾਣ ਦਾ, ਇਹੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਗੱਡੀ ਚਲਾ ਲਿਆ ਕਰ। ਹੁਣ ਗੱਲ ਦਿਮਾਗ 'ਚ ਵੜ ਗਈ ਗੁਰਮੁਖ ਜਨ, ਕਹਿੰਦਾ ਇਹ ਹੋ ਸਕਦਾ, ਕਹਿੰਦਾ ਇਹ ਹੋ ਸਕਦਾ। ਉਹ ਦੂਸਰਾ ਬਚਨ ਉਸ ਗੁਰਮੁਖ ਜਨ ਨੇ ਉਹਨੂੰ ਕੀਤਾ ਕਿ ਲੋਕਾਂ ਦੇ ਰੋਗਾਂ ਦੀ ਰਿਸਰਚ ਕਰਦਾ ਸਰੀਰ ਦੇ ਨਾਲ ਨਾਲ ਆਪਣੀ ਆਤਮਾ ਦੀ ਵੀ ਰਿਸਰਚ ਕਰਦਾ। ਆਪਾਂ ਸਤਨਾਮ। ਇਹਦੀ ਵੀ ਰਿਸਰਚ ਕਰ, ਸਰੀਰ ਹੀ ਸਭ ਕੁਝ ਨਹੀਂ, ਇਹਦੇ ਅੰਦਰ ਇੱਕ ਹੋਰ ਜੋਤ ਹੈ, ਉਸ ਮੂਲ ਦੀ ਵੀ ਰਿਸਰਚ ਕਰ। ਕਹਿੰਦੇ ਉਹ ਗੁਰਮੁਖ ਜਨਾਂ ਨੇ ਨਾ ਇੱਕ ਬਦਾਮ ਦੇ ਰੋਗਨ ਦੀ ਉਹਨਾਂ ਲਿਖਿਆ ਕਹਿੰਦੇ ਬਦਾਮ ਰੋਗਨ ਦੀ ਮਿਸਾਲ ਦਿੱਤੀ ਕਿ ਬਦਾਮ ਰੋਗਨ ਬਦਾਮ ਚੋਂ ਜਿਹੜੀ ਗਿਰੀ ਹੈ ਨਾ ਉਹਦੇ ਚੋਂ ਨਿਕਲਦਾ, ਲੇਕਿਨ ਬਦਾਮ ਰੋਗਨ ਦਾ ਨਿਕਲਣ ਤੋਂ ਬਾਅਦ ਬਦਾਮ ਦੇ ਨਾਲ ਕੋਈ ਤਲਕ ਨਹੀਂ ਰਹਿ ਜਾਂਦਾ, ਕੋਈ ਤਲਕ ਨਹੀਂ ਰਹਿ ਜਾਂਦਾ। ਉਹ ਕਹਿਣ ਲੱਗੇ ਬਦਾਮ ਦੇ ਛਿੱਲੜ ਦਾ ਇੰਨਾ ਕੁ ਕੰਮ ਹੈ ਕਿ ਗਿਰੀ ਨੂੰ ਸੰਭਾਲਿਆ, ਬਸ ਹੋਰ ਉਹਦਾ ਕੋਈ ਕੰਮ ਨਹੀਂ। ਤੁਸੀਂ ਨੋਟ ਕਰੋ, ਜਿਹੜੀ ਬਦਾਮ ਦੀ ਗਿਰੀ ਹੈ ਨਾ ਇਹਦੇ ਉੱਤੇ ਫਿਰ ਇੱਕ ਹੋਰ ਛਿੱਲੜ ਹੁੰਦਾ, ਜੇ ਰਾਤ ਨੂੰ ਭਿਓ ਛੱਡੋ ਨਾ ਸਵੇਰੇ ਛਿੱਲੜ ਲਾ ਸਕਦੇ। ਕਹਿੰਦੇ ਜਿਹੜਾ ਇੱਕ ਹੋਰ ਛਿੱਲੜ ਹੈ ਉਹਦੀ ਵੀ ਇੰਨੀ ਕੁ ਡਿਊਟੀ ਹੈ ਕਿ ਗਿਰੀ ਨੂੰ ਸੰਭਾਲਿਆ, ਆਪਾਂ ਸਤਨਾਮ ਇੰਨੀ ਕੁ ਡਿਊਟੀ ਬਸ। ਉਹ ਲੱਥਣ ਤੋਂ ਬਾਅਦ ਫੋਕ, ਅਤੇ ਕਹਿੰਦੇ ਜਦੋਂ ਗਿਰੀ ਨੂੰ ਘੋਟ ਕੇ ਬਦਾਮ ਰੋਗਨ ਕੱਟਦੇ ਆ ਨਾ ਉਹ ਵੀ ਫੋਕ ਬਣ ਜਾਂਦਾ ਬਾਕੀ ਦਾ। ਕਹਿੰਦੇ ਵਿੱਚ ਹੁਣ ਬਦਾਮ ਰੋਗਨ ਅਸਲੀਅਤ ਨਿਕਲ ਆਈ, ਹੁਣ ਫੋਕ ਵੀ ਖਤਮ, ਉੱਤੇ ਲਾਲ ਛਿੱਲੜ ਜਿਹੜਾ ਉਹਦੇ ਵੀ ਕੋਈ ਲੋੜ ਨਹੀਂ, ਜਿਹੜਾ ਪਹਿਲਾ ਛਿੱਲੜ ਉਹਦੀ ਵੀ ਕੋਈ ਲੋੜ ਨਹੀਂ। ਇਸੇ ਤਰ੍ਹਾਂ ਕਰਤਾ ਸਾਡਾ ਸਰੀਰ ਹੈ, ਆਪੋ ਸਤਨਾਮ ਇਹਦੇ ਵਿੱਚ ਵੀ ਇੱਕ ਬਦਾਮ ਰੋਗਨ ਵਾਂਗ ਨਾ ਆਤਮਾ। ਤੂੰ ਕੇਵਲ ਛਿੱਲਣਾ ਦੀ ਖੋਜ ਕੀਤੀ, ਛਿੱਲਣਾ ਦੀ ਦਵਾਈ ਦੇਣਾ ਪਿਆ, ਸਰੀਰ ਦੀਆਂ ਦਵਾਈਆਂ ਦੇਣਾ ਪਿਆ, ਕਿਤੇ ਇਹਦੀ ਵੀ ਨਾਲ ਨਾਲ ਖੋਜ ਕਰ, ਇਹ ਵੀ ਕਰ। ਅਸੀਂ ਵੀ ਬਹੁਤ ਸਾਰੇ ਸਰੀਰ ਕਦੀ ਖੋਜ ਕਰਿਓ, ਸਰੀਰ ਤੱਕ ਰਹਿ ਗਏ, ਇਹਦੇ ਵਿੱਚ ਜੋ ਮੂਲ ਹੈ ਇਹਨੂੰ ਪਛਾਣੋ। ਬਾਬਾ ਜੀ ਨੇ ਲਿਖਿਆ, ਦੋ ਮਿੰਟ ਪੜ੍ਹ ਲਓ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
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 ਮਨ ਹਰ ਜੀ ਤੇਰੇ ਨਾਲ ਹੈ, ਹਰ ਜੀ ਤੇਰੇ ਨਾਲ ਸਦਾ ਸਦਾ ਰੰਗ ਮਾਣ, ਮਨ ਹਰ ਜੀ
ਤੇਰੇ
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਇਹਨੂੰ ਇੰਜ ਵੀ ਲਿਖਿਆ ਜੇ
ਜੋ ਬ੍ਰਹਿਮੰਡੇ ਸੋਈ ਪਿੰਡੇ,
ਪਿੰਡੇ ਸਾਡਾ ਪਿੰਡਾ,
ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੋ ਸੋ ਪਾਵੋ ਰੇ, ਜੋ ਖੋਜੋ ਸੋ ਪਾਵੋ ਰੇ,
ਜੋ ਖੋਜੋ ਸੋ ਪਾਵੋ ਰੇ, ਜੋ ਖੋਜੋ ਸੋ ਪਾਵੋ ਰੇ,
ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਵਾਹਿਗੁਰੂ।
मन को ज्योत स्वरूप है अपना मूल पहचान बंदे खोज दिल हर रोज बंदे खोज
हर रोज
बंदे खोज खोज दिल हर रोज बंदे
खोज दिल हर रोज
ना फिर परेशानी माए
ना फिर
बच्चे का जन्म होने वाला है ते ओदी खुराक आ जानी कौन है जिन्ना को नू दूध ठंडा लोड़े जिन्ना को गर्म लोड़े उस रूप विच खुराक आनी ये कौन है खोज उस कुदरत नू खोज भी वेखो तुसी भी घ्यो ना होवे दुध ना होवे गुजारा हो सकता है ते ये चीजां रब ने थोड़ियां दित्तियां महंगी है पानी बिना गुजारा नहीं ते खुला बख्शिया सतनाम हवा बिना बिना ही गुजारा नहीं ते बिल्कुल मुफ्त बख्शी हर चीज तोल के सुट्टी धरती है बंदे खो दिल हर रोज बंदे
खो दिल हर रोज
ना फिर परेशानी माए
ना फिर परेशानी माए
बंदे खो दिल हर रोज बंदे मन तू जो स्वरूप है अपना मूल पहचान असी शरीर नाल बहुत जुड़ गए वो ना पछाण गुरु सेवा ते भगत कमाई तब ये मानस दे हुण मठियाई का डब्बा जिन्ना मर्जी वधिया होवे गल ते मठियाई नाल ही है ना कोई डब्बे नाल जुड़ जे गल नहीं हुण गहने का डब्बा बहुत वधिया होवे ते गहने विच नकली होण गल ते गहने दी है डब्बे दी नहीं डब्बा ते गहने नूं संभालण लई है डब्बा ते मठियाई नूं संभालण लई म्यान ते कृपान नूं संभालण लई मकसद ते कृपान दा ये शरीर ते उहनूं संभालण लई है जो विच है उहदा रस लै मन तू ज्योत स्वरूप है अपना एक वड्डा छिलड़े गिरी नूं संभालण लई फिर एक लाल छिलड़े उस गिरी नूं संभालण लई फिर उस गिरी नूं भी जदों घोट दिता जावे फोम खतम विचों बदाम रोग निकल आया हुण तिन्हां चीजां दा कोई तलक नहीं उहदे नाल इहदी भी खोज कर इह उत्थे लिखिआ जी जिकर कहिंदे वलायत तो आया ते उस गुरमुख की अद्धा घंटा संगत नाल ना एक उन्हें राह दे दिता कहिंदे वाहिगुरु वलायत विच इंज टाइम कढ़ लै मरीज नूं वेखण जा रहे हैं वो रस्ता ही सफल कर एक उहदे अंदर घोट दिता कि तू डाक्टरी करके शरीरां दी खोज कीती आ भी खोज कर आपको सतनाम कहिंदे दो महीने बाद उस लड़के की वलायत तो चिट्ठी आई बचपन तो लैके मेरी इस उम्र तक
ਮੈਂ ਬਹੁਤ ਕੁਝ ਖੱਟਿਆ ਤੇ ਬਹੁਤ ਕੁਝ ਵੇਖਿਆ ਤੇ ਬਹੁਤ ਕੁਝ ਪਾਇਆ, ਪਰ ਇੱਕ ਭਲੇ ਬੰਦੇ ਦੀ ਅੱਧੇ ਘੰਟੇ ਦੀ ਸੰਗਤ ਚੋਂ ਜੋ ਕੁਝ ਖੱਟਿਆ ਉਹ ਕਿਤੇ ਵੀ ਨਹੀਂ ਖੱਟਿਆ। ਇਹ ਉਹਦੀ ਗੁਰਮੁਖ ਸਿੱਖਿਆ ਵਿੱਚ ਭਾਈ ਵੀਰ ਸਿੰਘ ਜੀ ਨੇ ਜਵਾਬ ਛਾਪਿਆ, ਕਹਿੰਦੇ ਉਹਦੀ ਚਿੱਠੀ ਦਾ ਜਵਾਬ ਸੀ ਕਿ ਜਦੋਂ ਦਾ ਮੈਂ ਕਾਰ ਚਾਹੁੰਦਿਆਂ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਜਪਦਾ ਵਾਂ, ਮੇਰੀ ਜ਼ਿੰਦਗੀ 'ਚ ਇੰਨੀ ਸ਼ਾਂਤੀ ਆ ਗਈ ਸਿਮਰਨ ਦਾ ਸਦਕਾ, ਮੇਰੀ ਜ਼ਿੰਦਗੀ 'ਚ ਇੰਨਾ ਸਹਿਜ ਆ ਗਿਆ, ਮੇਰੀ ਜ਼ਿੰਦਗੀ ਵਿੱਚ ਇੰਨੀ ਆਨੰਦ ਆ ਗਿਆ, ਮੈਨੂੰ ਨਾ ਇੱਕ ਵਿਸ਼ਵਾਸ ਜਾਪਣ ਲੱਗ ਪਿਆ ਕਿ ਮੈਂ ਤੇ ਸਰੀਰ ਕਰਕੇ ਮਰੀਜ਼ ਨੂੰ ਵੇਖਦਾ ਵਾਂ, ਰਾਜੀ ਕਰਨ ਵਾਲਾ ਕੋਈ ਹੋਰ ਹੈ, ਸਤਨਾਮ ਕਿਰਪਾ ਹੋ ਗਈ, ਅਵਸਥਾ ਬਣ ਗਈ, ਮੁਸ਼ਕ ਲੱਗ ਗਈ, ਰੰਗ ਲੱਗ ਗਿਆ। ਇਹ ਧਿਆਨ ਦੇਣਾ ਬਾਬੇ ਨਾਨਕ ਦਾ ਛੇਵਾਂ ਬਚਨ ਅੱਜ ਸੰਭਾਲਣਾ, ਭਲੇ ਬੰਦੇ ਦੀ ਇੰਨੀ, ਹੁਣ ਉਹ ਸਿੰਧੀ ਪਰਿਵਾਰ ਸਿੰਧੀਆਂ ਦੀ ਉਹ ਸ਼ਰਧਾ, ਇੱਕ ਜਟਕੀ ਜੀ ਸ਼ਰਧਾ ਸੀ ਕਿ ਤੂੰ ਵਲੈਤ ਤੋਂ ਆ, ਤੈਨੂੰ 10 ਦਿਨ ਕਿਸੇ ਗੁਰਮੁਖ ਦੀ ਸੋਭਤ ਚ ਰੱਖਣਾ, ਫਿਰ ਵਲੈਤ
ਭੇਜਣਾ।
ਰੱਬ ਨੇ ਉਹਨੂੰ ਭਾਗ ਲਾਇਆ ਉਸ ਸ਼ਰਧਾ। ਤੁਸੀਂ ਆਪਣਾ ਵੀ ਆਪਣੇ ਬੱਚਿਆਂ ਦਾ ਵੀ ਇਹ ਬਚਨ ਸੰਭਾਲਣਾ, ਆਪਣੀ ਡਿਊਟੀ ਦਿਓ, ਬੱਚਿਆਂ ਦੀ ਸੰਗਤ ਚੈੱਕ ਕਰਦੇ ਰਿਹਾ ਕਰੋ, ਅੱਗੋਂ ਤੇ ਚਲੋ ਕਰਤਾਰ ਉਹਦੇ ਹੱਥ ਵਸ, ਇਹ ਕਿੱਥੇ ਜਾਂਦੇ ਨੇ ਕਿਵੇਂ ਕਿਤੇ, ਇਹ ਅਰਦਾਸ ਕਰੋ। ਇੱਕ ਬੜੀ ਕੀਮਤੀ ਵਚਨ, ਉਹ ਸਮਾਂ ਹੋ ਗਿਆ ਸੁਣਾ ਕੇ ਸਮਾਪਤੀ। ਸਿਆਲਕੋਟ 'ਚ ਗਏ ਬਾਬਾ ਨਾਨਕ ਤੇ ਮਰਦਾਨੇ ਨੂੰ 2 ਪੈਸੇ ਦਿੱਤੇ ਸੀ, ਜਾਂ ਪੈਸੇ ਦਾ ਸੱਚ ਤੇ ਪੈਸੇ ਦਾ ਝੂਠ ਖਰੀਦ ਕੇ, ਉਹ ਜਿੱਥੇ ਜਾਵੇ ਅਗਲਾ ਮਜ਼ਾਕ ਕਰ ਛੱਡੇ, ਜਿੱਥੇ ਜਾਵੇ ਅਗਲਾ ਮਜ਼ਾਕ ਕਰ ਛੱਡੇ। ਭਾਈ ਮੂਲਾ ਕਹਿੰਦੇ ਦੁਕਾਨਦਾਰ ਜਿਹਦਾ ਨਾਮ ਸੁਣਦੇ ਨੇ, ਭਾਈ ਮੂਲਾ ਮੂਲਾ ਖੱਤਰੀ ਖੱਤਰੀ ਦੁਕਾਨਦਾਰ, ਇਹਦੇ 'ਚੋਂ ਚਲਾ ਗਿਆ ਮਰਦਾਨਾ। ਵੀ ਪੈਸੇ ਦਾ ਝੂਠ ਚਾਹੀਦਾ, ਪੈਸੇ ਦਾ ਸੱਚ, ਉਹਨੇ 2 ਪੈਸੇ ਰੱਖ ਲਏ ਤੇ ਕਾਗਜ਼ 'ਤੇ ਲਿਖ ਦਿੱਤਾ, ਜਿਉਣਾ ਝੂਠ ਤੇ ਮਰਨਾ ਸੱਚ, ਸਤਨਾਮ ਜੀਣਾ ਝੂਠ ਤੇ ਮਰਨਾ ਸੱਚ। ਪੁੱਛਿਆ ਕੌਣ ਹੈ ਤੇਰਾ ਮੁਰਸ਼ਦ, ਗੁਰੂ ਨਾਨਕ। ਕਹਿੰਦੇ ਮਰਦਾਨਾ ਵੀ ਉਹ ਕਾਗਜ਼ ਲੈ ਆ, ਮਗਰ ਮਗਰ ਭਾਈ ਮੂਲਾ ਵੀ ਦਰਸ਼ਨ ਕਰਨ ਆ ਗਿਆ। ਕਹਿੰਦੇ ਭਾਈ ਮੂਲੇ ਨੂੰ ਇਤਿਹਾਸ ਲਿਖਿਆ, ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਹੋਈ, ਰੰਗ ਲੱਗ ਗਿਆ ਧਿਆਨ ਦੇ, ਕਿੰਨੇ ਦਿਨ ਗੁਰੂ ਨਾਨਕ ਮਹਾਰਾਜ ਦੇ ਨਾਲ ਰਿਹਾ। ਅਖੀਰ ਗੁਰੂ ਨਾਨਕ ਨੇ ਆਖਿਆ, ਬੋਲਿਆ ਚੱਲ ਜਾ, ਮੈਂ ਗੋਰਖ ਨਹੀਂ ਕਿ ਕੰਨਾਂ 'ਚ ਮੁੰਦਰਾਂ ਪਵਾ ਕੇ ਤੈਨੂੰ ਨਾਲ ਤੋਰ ਲਵਾਂ, ਦੁਕਾਨਦਾਰੀ ਕਰ। ਆਹ ਸਭ ਧਿਆਨ ਰੱਖੀ, ਹੁਣ ਸੰਗਤ ਧਿਆਨ ਦੇਣਾ, ਭਲੇ ਬੰਦੇ ਦੀ ਸੰਗਤ ਦੀ ਕਿੰਨੀ ਲੋੜ ਹੈ। ਸਾਰੇ ਸਿਆਲਕੋਟ ਵਿੱਚ ਕੋਈ ਪੈਸੇ ਦਾ ਝੂਠ ਤੇ ਪੈਸੇ ਦਾ ਸੱਚ ਨਾ ਦੇ ਸਕਿਆ, ਇੰਨੀ ਕੁ ਉਹਦੀ ਸੋਝੀ ਹੈਗੀ ਸੀ, ਇੰਨੀ ਕੁ ਅਵਸਥਾ ਸੀ ਕਿ ਇਸ ਚੀਜ਼ ਨੂੰ ਸਮਝ ਚੁੱਕਾ ਸੀ ਵੀ ਜਿਉਣਾ ਝੂਠ ਹੈ ਮਰਨਾ ਸੱਚ ਹੈ। ਲੇਕਿਨ ਪੜ੍ਹੋ ਇਤਿਹਾਸ, ਗੁਰੂ ਨਾਨਕ ਸਾਹਿਬ ਦੀ ਕੁਝ ਦਿਨ ਦੀ ਸੰਗਤ ਤੋਂ ਬਾਅਦ ਜਦੋਂ ਮਹਾਰਾਜ ਨੇ ਕਿਹਾ ਦੁਕਾਨਦਾਰੀ ਕਰ, ਸਾਰਾ ਸੱਚ ਤੇ ਪਹਿਰਾ ਦਈ, ਅੰਮ੍ਰਿਤ ਵੇਲਾ ਸੰਭਾਲੀ, ਤੋਰਿਆ ਤੇ ਪੜ੍ਹੋ ਸਾਖੀ, ਚੰਦ ਦਿਨਾਂ ਬਾਅਦ ਭਾਈ ਮੂਲੇ ਨੂੰ ਫਿਰ ਮਾੜੇ ਬੰਦਿਆਂ ਦਾ ਸੰਗ ਹੋ ਗਿਆ। ਆਖੋ ਸਤਨਾਮ। ਕਹਿੰਦੇ ਬੁੱਧੀ ਜਿਹੜੀ ਨਾ, ਇਹਨਾਂ ਬਚ ਕੇ ਰਹਿਣਾ ਜ਼ਰੂਰੀ, ਮੂਲਾ ਇਹਨਾਂ ਨੇੜੇ। ਕਹਿੰਦੇ ਉਹਦੀ ਬੁੱਧੀ ਇੱਥੋਂ ਤੱਕ ਹੋ ਗਈ ਗੁਰੂ ਪਿਆਰਿਓ, ਸਿਰਫ ਸੰਗ ਮਾੜੇ ਕਰ, ਇੱਥੋਂ ਤੱਕ ਬੁੱਧੀ ਹੋ ਗਈ ਕਿ ਕੁਝ ਸਮੇਂ ਬਾਅਦ ਕਹਿੰਦੇ ਗੁਰੂ ਨਾਨਕ ਸਾਹਿਬ ਫੇਰ ਆਏ, ਮਰਦਾਨੇ ਨੂੰ ਕਹਿੰਦੇ ਜਾ ਮੂਲੇ ਨੂੰ ਬੁਲਾ ਕੇ ਲਿਆ। ਭਾਈ ਮੂਲੇ ਨੇ ਦੂਰੋਂ ਵੇਖ ਲਿਆ ਮਰਦਾਨਾ ਆ ਰਿਹਾ ਤੇ ਆਪਣੀ ਵੋਟੀ ਨੂੰ ਅੰਦਰ ਜਾ ਕੇ ਕਹਿੰਦਾ ਫੇਰ ਨਾ ਮੈਨੂੰ ਕੁਝ ਦਿਨਾਂ ਲਈ ਲੈ ਜਾਣ, ਅੱਗੇ ਮੇਰੇ ਬੜੇ ਦਿਨ ਇਹਨਾਂ ਖਰਾਬ ਕੀਤੇ ਨੇ ਤੇ ਮੈਂ ਉੱਤੇ ਲੁਕਣਾ ਵਾਂ, ਤੂੰ ਕਹਿਦੇ ਘਰ ਨਹੀਂ ਹੈ। ਆਖੋ ਸਤਨਾਮ। ਐਡਾ ਵੇਖ ਲਓ ਕਿੱਥੇ ਕੀ, ਕਿੱਥੇ ਸਮਝ ਚੁੱਕਾ, ਜਿਉਣਾ ਝੂਠ ਅਸੀਂ ਜਿਉਣਾ ਸੱਚ ਗਏ, ਕਿੱਥੇ ਕੁੰਡੀ ਖੁੱਲ ਗਈ, ਜਿਉਣਾ ਝੂਠ ਹੈ ਮਰਨਾ ਸੱਚ ਹੈ। ਕਿਤੇ ਕੁਸੰਗ ਹੋ ਗਿਆ ਤੇ ਮੈਂ ਫੇਰ ਨਹੀਂ ਜਾਣਾ ਚਾਹੁੰਦਾ,
ਹੁਣ ਜੋ ਲੀਲਾ ਗੋਵਰਤੀ ਤੁਸੀਂ ਸਾਖੀਆਂ ਸੁਣਦੇ ਹੋ, ਵੋਟੀ ਨੇ ਕਹਿਤਾ ਘਰ ਨਹੀਂ, ਮਰਦਾਨੇ ਨੇ ਆ ਕੇ ਕਹਿਤਾ ਘਰ ਨਹੀਂ, ਹੁਣ ਸਤਿਗੁਰੂ ਤੇ ਜਾਣ ਹੀ ਜਾਣ, ਸਹਿਜ ਸੁਭਾਅ ਬਚਨ ਨਿਕਲਿਆ, ਜੇ ਘਰ ਨਹੀਂ ਤੇ ਹੈ ਹੀ ਨਹੀਂ, ਇੱਧਰ ਬਚਨ ਉੱਧਰ ਕਾਲ ਨੂੰ ਹੁਕਮ, ਸੱਪ ਨੇ ਡੰਗ ਮਾਰੇ। ਉਹ ਮੂਲੇ ਦੀ ਜਦੋਂ ਪਤਨੀ ਭੱਜੀ ਆਈ, ਸਾਖੀ ਬੜੀ ਲੰਬੀ, ਕੇਵਲ ਇਸ਼ਾਰਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੰਗਤੀਆਂ ਦਰਜ ਨੇ, ਉਸ ਵੇਲੇ ਜਿਹੜੀਆਂ ਉਚਾਰੀਆਂ ਜਦੋਂ ਉਹਨੇ ਮਰਦਾਨੇ ਨੇ ਕਹਿੰਦੇ ਘਰ ਨਹੀਂ, ਜਿਹੜੀਆਂ ਪੰਗਤੀਆਂ ਉਚਾਰੀਆਂ, ਨਾਲ ਕਿਰਾੜੇ ਨਾਲ ਕਿਰਾਣਾ ਦੋਸਤੀ, ਭੈੜੇ ਬੰਦੇ ਨਾਲ ਇਹਦੀ ਦੋਸਤੀ ਹੋ ਗਈ ਮਰਦਾਨੇ ਨਾਲ ਕਿਰਾਣਾ ਦੋਸਤੀ, ਕੂੜੇ ਕੂੜੀ ਪਾਏ ਮਰਨਾ ਜਾਪੇ ਮੂਲਿਆ ਆਵੇ ਕਿਤੇ ਹਾਏ। ਇੱਕ ਸੰਘ ਨੂੰ ਮਹਾਰਾਜ ਨੇ ਇਸ ਪਹਿਲੀ ਪੰਕਤੀ 'ਚ ਲਿਖਿਆ ਨਾਲ ਕਿਰਾੜਾ ਦੋਸਤੀ, ਉਹ ਮੂਲਾ ਜਿਹੜਾ ਭੱਜਿਆ ਆਵੇ, ਇੰਨਾ ਪਿਆਰ ਜਿਹਨੂੰ ਇੱਥੋਂ ਤੱਕ ਪਹੁੰਚ ਹੋ ਗਈ ਕਿ ਜਿਉਣ ਨੂੰ ਝੂਠ ਕਹਿਣ ਲਿਆ, ਮਰਨ ਨੂੰ ਸੱਚ, ਬੜੀ ਵਸਤਾ। ਉਹ ਮਰਦਾਨਿਆ ਇਹਨੂੰ ਦੁਕਾਨ ਦੇ ਉੱਤੇ ਸੰਘ ਗਲਤ ਹੋ ਗਿਆ, ਦੋਸਤੀ ਨਾਲ ਕਿਰਾੜਾ ਦੋਸਤੀ, ਕਿਰਾੜਾ ਮਾੜੇ ਕੂੜੇ ਕੁੜੀ, ਹਰ ਵੇਲੇ ਗੱਲ ਕੂੜਦੀ, ਮਰਨਾ ਜਾਪੇ ਮੂਲਿਆ ਆਵੇ ਕਿਤੇ ਹਾਏ। ਸਾਰੇ ਅਰਦਾਸ ਕਰੋ, ਦੋਵੇਂ ਨਕਸ਼ੇ ਤੁਹਾਡੇ ਸਾਹਮਣੇ ਆ ਰਹੇ ਨੇ ਕਿ ਮਾੜੇ ਦਾ ਸੰਗ ਵੇਖ ਲਓ ਕਿਵੇਂ ਗੁਣਾਂ ਨੂੰ ਰੋੜ ਕੇ ਲੈ ਜਾਂਦਾ, ਅਤੇ ਚੰਗੇ ਦਾ ਸੰਗ, ਭਲੇ ਬੰਦਿਆਂ ਦਾ ਸੰਗ, ਗੁਰੂ ਪਿਆਰਿਓ, ਕਿਵੇਂ ਸਾਡੀ ਜ਼ਿੰਦਗੀ ਵਿੱਚ ਨਿਰਾ ਧੰਦਾ ਨਹੀਂ ਰਹਿਣ ਦਿੰਦਾ, ਨਾਲ ਅਸਲੀ ਖੋਜ ਕਰਾ ਦਿੰਦਾ, ਅਸਲੀ ਵਪਾਰ ਕਰਾ ਦਿੰਦਾ। ਇਹ ਭਾਈ ਫਿਰਨੇ ਦੇ ਜ਼ੋਧ ਨੂੰ ਛੇਵਾਂ ਬਚਨ, ਭਲੇ ਬੰਦਿਆਂ ਦੀ ਸੰਗਤ ਕਰਨੀ। ਅੱਜ ਜਲੰਧਰ ਦਾ ਇੱਕ ਮੁੰਡਾ, ਅਜੇ ਚੰਦ ਦਿਨਾਂ ਦੀ ਗੱਲ, ਮਾਂ ਬਾਪ ਨਾਲ ਕੋਈ ਝਗੜਾ ਕਿਸੇ ਗੱਲ ਤੋਂ, ਤੇ ਕੋਈ ਕੁਝ ਰਾਏ ਦਿੰਦਾ, ਕੋਈ ਕੁਝ ਰਾਏ ਦਿੰਦਾ, ਕੋਈ ਪ੍ਰੇਰਣਾ ਦਿੰਦਾ ਉਹਨੂੰ ਝਗੜਾ ਕਰ, ਮਾਂ ਬਾਪ ਕੋਈ ਪ੍ਰੇਰਣਾ ਦਿੰਦਾ ਜਦਾਦ ਲੈ, ਕੋਈ ਪ੍ਰੇਰਣਾ ਦਿੰਦਾ ਅੜ ਕੇ ਲੈ ਜਾਂਦਾ। ਲੇਕਿਨ ਜਦੋਂ ਕਿਸੇ ਗੁਰਮੁਖ ਦੀ ਸੋਭਤ ਮਿਲੀ ਤੇ ਉਹਨੇ ਆਖਿਆ ਮਾਂ ਬਾਪ ਨਾਲ ਝਗੜਾ ਨਹੀਂ ਕਰਨਾ, ਥੋੜੀ ਕਸਰ ਵੀ ਲੱਗਦੀ ਖਾ ਲੈ, ਆਖ ਸਤਨਾਮ ਬਰਕਤ ਪਏਗੀ, ਕਿਉਂਕਿ ਇਸ ਰਸਤਾ ਮਿਲਿਆ ਗੁਰੂ ਨਾਨਕ ਸਾਹਿਬ ਤੋਂ। ਇਤਿਹਾਸ ਇਹ ਤੇ ਪੜ੍ਹ ਲੋਗੇ, ਪਿਤਾ ਕਾਲੂ ਨੇ 20 ਰੁਪਏ ਦੀ ਖਾਤਰ ਚਪੇੜ ਮਾਰੀ, ਅੱਗੋਂ ਇਹ ਨਹੀਂ ਕਿਤੇ ਵੀ ਪੜ੍ਹੋਗੇ ਵੀ ਬਾਬੇ ਨਾਨਕ ਨੇ ਵੀ ਅੱਗੋਂ ਕੋਈ ਜਵਾਬ ਦਿੱਤਾ, ਕੋਈ ਕੀਤਾ ਨਹੀਂ, ਮਾਂ ਬਾਪ ਨੇ ਗੱਜ ਕੇ ਆਖੋ ਸਤਨਾਮ। ਤਾਂ ਹੀ 3 ਵਾਰਾਂ ਭਾਈ ਗੁਰਦਾਸ ਜੀ ਨੇ ਲਿਖੀਆਂ, ਮਾਂ ਪਿਓ ਪਰ ਹਰ ਪੜੇ ਵੇ, ਇਸ਼ਾਰਾ ਲੈਣਾ, ਗਲਤ ਬੰਦੇ ਦੀ ਸੰਗਤ ਕਹੇਗੀ ਆਕਰ ਉਹ ਕਰ, ਭਲੇ ਬੰਦੇ ਦੀ ਸੰਗਤ ਕਹੇਗੀ ਨਹੀਂ, ਜੋ ਗੁਰਮਤ ਕਹਿੰਦੀ ਉਹ ਕਰ, ਆਖੋ ਸਤਨਾਮ। ਇਸ ਲਈ ਇਹ ਭਾਈ ਫਿਰਨਾ ਦੇ ਜ਼ੋਰ ਦੋ ਸਿੱਖ ਹੋਏ ਨੇ ਜਿਨ੍ਹਾਂ ਨੇ ਦਰਗਾਹੀ ਦਾਤ ਗੁਰੂ ਨਾਨਕ ਸਾਹਿਬ ਕੋ ਮੰਗੀ। ਇਹ 6ਵਾਂ ਬਚਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਝੋਲੀ 'ਚ ਪਾਇਆ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਅਤੇ ਸੁਣਨੀ। ਸਤਿਗੁਰੂ ਕਿਰਪਾ ਕਰੇ ਅਸੀਂ ਜਿੰਨੇ ਵੀ ਬੈਠੇ ਹਾਂ ਗੁਰਬਾਣੀ ਨਾਲ ਅੱਤ ਪਿਆਰ ਕਰੇ। ਬੰਬਈ 'ਚ ਇੱਕ ਸਰੀਰ ਸੀ ਅਤੇ ਕਹਿੰਦਾ ਵੀ ਉਗਰਾਹੀ ਨਹੀਂ ਮਿਲਦੀ, ਨਹੀਂ ਉਹਨਾਂ ਵਿੱਚ ਹੁੰਦਾ ਵੀ ਫੋਨ ਦੇ ਉੱਤੇ ਅਗਲੇ ਨੂੰ ਸੁਣਿਆ ਦੇਣਾ, ਸਾਡਾ ਬੰਦਾ ਆ ਰਿਹਾ ਚੈੱਕ ਦੇ ਦੇਣਾ, ਬੰਦਾ ਆ ਰਿਹਾ ਪੈਸੇ ਦੇ ਦੇਣਾ। ਮੈਂ ਕਿਹਾ ਗੁਰਬਾਣੀ 'ਤੇ ਇੰਨਾ ਕੁ ਵਿਸ਼ਵਾਸ ਰੱਖ ਕਿ ਜੇ ਉਗਰਾਹੀ ਨਹੀਂ ਮਿਲਦੀ ਤਾਂ ਜਿਹਨੂੰ ਫੋਨ ਕਰਨਾ ਨਾ ਉਗਰਾਹੀ ਵਾਸਤੇ, ਪਹਿਲੇ ਜਪਜੀ ਸਾਹਿਬ ਦੀਆਂ 5 ਪੌੜੀਆਂ ਕਰਿਆ ਕਰ ਅਤੇ ਫਿਰ ਫੋਨ ਕਰਿਆ ਕਰ, ਸ਼ਾਇਦ ਵਿੱਚ ਕੋਈ ਹੋਰ ਖਲੋ ਜਾਏਗਾ। ਆਖੋ ਸਤਨਾਮ। ਸਾਡਾ ਗੁਰਬਾਣੀ 'ਤੇ ਐਸਾ ਪਰਪੱਕ ਵਿਸ਼ਵਾਸ ਹੋਵੇ। ਇਹ ਗੁਰੂ ਨਾਨਕ ਸਾਹਿਬ ਦਾ 6ਵਾਂ ਬਚਨ, ਭਾਈ ਫਿਰਨੇ ਤੇ ਜ਼ੋਧ ਦੀ ਝੋਲੀ 'ਚ ਪਾਇਆ। ਗੁਰੂ ਪਿਆਰਿਓ, ਭਲੇ ਬੰਦਿਆਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਅਤੇ ਗੁਰਬਾਣੀ ਸੁਣਨੀ। ਆਓ ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹੀਏ ਅਤੇ ਪ੍ਰਤੱਖ ਸੜਕਾਂ 'ਚ ਜੇ ਸ਼ਰਧਾ ਨਾਲ ਘਰ ਲੈ ਕੇ ਜਾਓਗੇ ਤੇ ਕਿਵੇਂ ਆਖਿਆ ਹੈ
ਸਤ ਗੁਰ ਬਾਜ ਨਾ ਪੂਜੀਏ ਸਤ ਸਤ ਗੁਰ ਬਾਜ ਨਾ ਪੂਜੀਏ ਸਤ ਜਿਚਰ ਧਰੇ ਨਾ ਪ੍ਰਭ ਅਵਤਾਰਾ ਜਿਚਰ ਧਰੇ ਧਰੇ ਨਾ ਪ੍ਰਭ ਅਵਤਾਰਾ ਧਰੇ ਨਾ ਪ੍ਰਭ ਸਤ ਗੁਰ ਬਾਜ ਨਾ ਬੂਜੀਏ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਦਰ ਸਤ ਗੁਰ ਪਾਲ ਸਤ ਗੁਰ ਪਾਲ ਸਤਿਗੁਰ ਬਾਜ ਨਾ ਪੂਜੀਏ।